जो आप अपनी हिस्ट्री दे दर्शन कर रहे हैं, काफ़ी संगत इंटरनेट राही जुड़ी सी, तो आप देखा सी कि इन दिनों विच जदों ज़करिया खान का हुक्म है कि किते भी कोई सिख मिल जाए उस दे कतल करन दे इन्ने पैसे फड़ाउन दे इन्ने सब कुछ, इन दिनों विच दिन दिहाड़े नवाब कपूर सिंह जी ने लाहौर दी कोतवाली ते हमला किया और उस ते कब्जा करके जिन्हें हवालाती सन उन्हां नूं छुड़ाया और जो हथियार सन उत्थे वो अपने कब्जे विच लै और खजाना अपने अधिकार विच लै के ते बहुत थोड़े समय विच सारा काम कीता। उदों कोई फोन वगैरह तो हुंदे नहीं सन, सो उस तो पहला के वड्डे कर्मचारियों नूं पता लगे जां फौज तैयार हो के आवे, उस तो पहला ही नवाब साहब अपने जथे नूं लै के और अलोप हो गए। इत्थों अपना जथा लै के वो पटियाले जांदे हन। पटियाला उस वेले सरहंद विच पैंदा सी, सरहंद दा सूबा अलग सी, लाहौर दा सूबा अलग सी और सरहंद एक जमाने विच बहुत वड्डा, इत बाबा बंदा सिंह जी बहादुर उन्होंने सारा तबाह कर दिता सी शहर। ये बहुत वड्डा शहर सी। सरहंद दा मत असल लफज सरहिंद है, सरहिंद हिंद दा सरताज, हिंदुस्तान दा सरताज। और इस ये वक्री स्टेट सी और इस स्टेट विच 22 जिले आंदे सन, बहुत वड्डी स्टेट सी, लाहौर नालों भी वड्डी स्टेट सी। वजीर खान दी लाहौर दे सूबेदार नालों भी ज़्यादा पावर सी, इस करके जो कुछ सरहंद विच होया वजीर खान दे हुक्म नाल होया सी। सो पटियाले अपना जथा लेके आउंदे हन। सरदार आला सिंह जी, बाबा आला सिंह जी कहिंदे सन, वो बहुत सियाने और सुलझे हुए शख्सियत सन। उन्हां नूं जदों पता लगा, उन्हां दा भी अपना जत्था सी एक, क्योंकि जदों नवाब कपूर सिंह जी होरां ने पंथ नूं पंजां हिस्सियां विच वंडिया, पंजां जत्थियां विच, तो उस तो बाद फिर 7 होर जथे बन के 12 मिसलां बनिया। ये पटियाले वाली मिसल इत्थों बाबा आला सिंह जी तो शुरू हुंदी। उस वेले बाबा आला सिंह जी सन पटियाले, इन्हां दा अपना जथा सी। इन्हां नूं पता लगा कि नवाब कपूर सिंह जी जथे समेत आ रहे हैं, इन्हां ने आप ते होर जो मोतबर सज्जन सन उन्हां नूं नाल लै के जथे नूं अगों मिले। और ठीकरी वाला एक स्थान है पटियाले दे लागे, उत्थे उतारा करवाया जथे दा। जथे दे खान पीन लई बहुत खुली रस्त मुहैया की थी। बाबा आला सिंह ने समझिया कि नवाब कपूर सिंह जी का इधर आना रब का हुक्म ही होया है, तो बहुत भला हुक्म है। उसने पहला तो अखंड पाठ साहब रखवाए, तो जिस दिन भोग पै उस दिन नवाब कपूर सिंह जी दे हथों अमृत छकिया, सितंबर 1736 दी गल है। और नवाब कपूर सिंह दे जत्थे नूं बहुत सारे शास्त्र बस्त्र और होर वर्तन वालियां चीज़ां नाल नवाजिया। और बाबा आला सिंह जी दसवंध कढ़दे हुंदे सन गुरु दा, तो दसवंध काफ़ी इकट्ठा होया हुआ सी, वो सारा दसवंध उन्होंने नवाब कपूर सिंह जी दे अग्गे लिया रखिया। वो जानते सन कि नवाब कपूर सिंह जी इस वेले पंथ की अगुवाई कर रहे और बहुत लायक और कैपेबल लीडर हैं। इत्थों फिर नवाब कपूर सिंह जी जान लगे, जिथे नवाब कपूर सिंह ठहरे सन उत्थे बाबा आला सिंह जी ने अमृत छकन की खुशी विच एक पक्का खूह तैयार करवाया जिहड़ा अज तक भी मौजूद है। उत्थों फिर वापस माझे वल आउण लगे, तो बाबा आला सिंह ने कहा कि 1710 विच बाबा बंदा सिंह जी बहादुर ने उन सारे जालमां नूं सज़ा दित्तियां सी, सज़ावां दित्तियां सन जिन्हां ने साहिबजादिआं नालों कारा कीता सी, पर अजे कुछ भी उन्हां खानदानां विच्चों बचे हुए हन, तुसीं जांदे होए उन्हां दी सार लै जाओ। इत्थों फिर नवाब कपूर सिंह जी दा जथा ते उन्हां दे नाल बाबा आला सिंह जी दा जथा मिल के सरहंद ते चढ़ाई कीती। बहुत वड्डी पावर सी सरहंद उस वेले, अगों सरहंद दी फौज ने भी, क्योंकि सरहंद इस सूबे की राजधानी सी, उन्होंने भी अपना पूरा तान ला के अगों डिफेंड किया, पर खालसे का जोर बहुत ज़्यादा सी, वो बहुत सारे मारे गए, बाकी फौज दौड़ गई। फिर इत्थे नवाब कपूर सिंह जी ने रह के फिर जो शहीदगंज और गुरुद्वारे सन सारे उदो बनवाए, तो सारे जदों गुरुद्वारे साहब तैयार हो गए, तो फिर बाबा आला सिंह जी तो आग्या लैके तो वापस लाहौर वाल आते हैं। तो इधर की होंदा है आप कल नूं देखेंगे जी। बार मैप ते ये स्थान दिखाने के लाहौर तो नवाब कपूर सिंह जी पटियाले आते तो दिखाना, और सरहंद जिथे छोटे साहबजाद बच्चों नू, वी मस्ट मेक दैम अवेयर ऑफ आवर हिस्टरी, द रीजनज बिहाइंड दैट एंड एवरीथिंग, दे मस्ट नो द हिस्टरी। हाँ जी जी, नवाब कपूर सिंह दे नाल जो जत्था और बाबा आला सिंह जी दा जत्था, इन्हां दोवां ने मिल के सरहंद ते चढ़ाई कीती। और भावें कि बहुत वड्डी फौज सी इस یہ اپنی ریاست سی سرہند راجدھانی سی اس ریاست دی پر خالصے دے جوش اگے وہ ٹک نہ سکے تے انہاں نے جو سرہند ریاست دا خزانہ سی وہ سارا اپنے ہتھاں وچ کر لیا. اتھوں نواب کپور سنگھ جی جتھے نوں لے کے بیاسا دریا ماجھے چاہتے ہیں. پھر بیاسا دریا گوئندوال صاحب دے پتن تو پار کیتا اور پھر کھڈور صاحب ترن تارن صاحب ہندے ہوئے باسر کا پنڈ ہے ترن تارن ضلعے وچ. ترن تارن صاحب ہن ضلع ہے. تیسرے پاتشاہ جی دائے پنڈ سی باسر کے. اس دے لاگے بہت وڈا جنگل سی اور ایک خزانہ بہت وڈا ہے جو سرہند تو لیندا. نواب کپور سنگھ جی اپنے دل دے نال اس چل وچ جنگل وچ آ گئے. دو دن ہی ہوئے سن آیا نوں کہ زکریہ خان جو لاہور دا گورنر سی اس نے سوچیا کہ جو خزانہ یہ لے کے آئے ہن سرہند دا وہ انہاں دے کول ہے جے انہاں نے ونڈیا نہیں تے اس نوں کھویا جاوے. ایتھے اجے پہنچیا نوں دوسرا دن ہی سی کہ اچانک لاہور تو 7,000 مغلوں دی فوج نے آ کے گھیرا پا لیا خالصے نوں. یہ سوچ نہیں سوچیا نہیں سی کہ انی جلدی وہ کرن گے. انہوں نے اچانچک کیتا سب کچھ پر خالصے نے ایک دم پیر سنبھالے اور انہوں دا ٹاکرا شروع کیتا. سویرے شاک ویلے تو لڑائی شروع ہوئی سارا دن ہندی رہی. نواب کپور سنگھ نے جسا سنگھ جی جو اس ویلے صرف 18 سالہ دی عمر سی جسا سنگھ آلو والیا انہوں نے حکم کیتا کہ تسی خزانہ سارا کوڑیاں تے لد لو جڑا کہ پہلے زمین تے رکھیا سی آ کے کہ وہ کوڑیاں تے لد لو تاکہ انہاں دے ہاتھ نہ آوے. سارا دن لڑائی ہندی رہی. شاہی فوج بہت وڈی سی اور ان بہت ہتھیاراں نال لیس. ادھر خالصے دی فوج گنتی وچ بھی کٹ تے ہتھیار بھی کٹ. پھر بھی شام ہندی تک دوواں پاسیاں دا ہی نقصان ہویا پر شام ہندی تک سلابت خان، لکھپت رائے، قطب دین خان اور ہیبت خان یہ چار جرنیل سن لاہور دربار دے سب تو وڈے جرنیل. یہ چوہاں نوں ہی بھیجیا گیا سی. شام تک انہاں چوہاں جرنیلاں وچوں دو جرنیل مارے گئے قطب دین خان اور سلابت خان. رات پہ ہی ہنیرا ہویا. عام کر کے ਹਨੇਰੇ ਹੋਣ 'ਤੇ ਦੋਵੇਂ ਪਾਸੇ ਸ਼ਾਂਤ ਹੋ ਜਾਂਦੇ ਕਿਉਂਕਿ ਸਾਰਾ ਦਿਨ ਦੇ ਬਹੁਤ ਥੱਕੇ ਹੁੰਦੇ ਸੀ। ਥੋੜ੍ਹੀ ਦੇਰ ਲੜਾਈ ਬੰਦ ਹੋ ਗਈ। ਨਵਾਬ ਕਪੂਰ ਸਿੰਘ ਨੇ ਜਥੇ ਦੇ ਕੁਝ ਸਿੰਘਾਂ ਨੂੰ ਜੱਸਾ ਸਿੰਘ ਦੇ ਨਾਲ ਤੋਰ ਕੇ ਸਾਰਾ ਖਜ਼ਾਨਾ ਜੰਗਲ ਦੀ ਇੱਕ ਨੁੱਕਰ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਔਰ ਪਹਿਲਾਂ ਮਿੱਥੇ ਹੋਏ ਜਗ੍ਹਾ 'ਤੇ ਉਹਨਾਂ ਨੂੰ ਜਾਣ ਲਈ ਕਿਹਾ। ਇੱਧਰ ਖਤਰਾ ਸੀ ਕਿ ਮੁਗਲਾਂ ਦੀ ਫੌਜ ਉਸ ਖਜ਼ਾਨੇ ਵਾਲੇ ਸਿੰਘਾਂ ਦੇ ਮਗਰ ਨਾ ਲੱਗ ਜਾਏ, ਸੋ ਇਸ ਲਈ ਨਵਾਬ ਕਪੂਰ ਸਿੰਘ ਨੇ ਉਹਨਾਂ 'ਤੇ ਫਿਰ ਰਾਤ ਨੂੰ ਹਮਲਾ ਕਰ ਦਿੱਤਾ ਉਹਨਾਂ ਨੂੰ ਬਿਜ਼ੀ ਰੱਖਣ ਲਈ। ਇੱਧਰ ਤਿੰਨ ਚਾਰ ਘੰਟੇ ਲੜਾਈ ਹੁੰਦੀ ਰਹੀ ਰਾਤ ਨੂੰ। ਫਿਰ ਜਦੋਂ ਇਹਨਾਂ ਸੋਚਿਆ ਕਿ ਉਹ ਖਜ਼ਾਨੇ ਵਾਲਾ ਜਥਾ ਦੂਰ ਨਿਕਲ ਗਿਆ ਹੈ, ਫਿਰ ਇਹ ਹੌਲੀ ਹੌਲੀ ਲੜਦੇ ਲੜਦੇ ਪਿੱਛੇ ਹਟਦੇ ਗਏ ਔਰ ਜੋ ਸਟ੍ਰੈਟਜੀ ਸੀ ਕਿ ਫਿਰ ਇੱਥੋਂ ਨਿਕਲ ਜਾਣਾ ਹੈ, ਇਹ ਸਾਰਾ ਜਥਾ ਇੱਥੋਂ ਨਿਕਲ ਗਿਆ। ਮੁਗਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ, ਪਰ ਉਹਨਾਂ ਨੇ ਸੋਚਿਆ ਕਿ ਖਾਲਸਾ ਮੈਦਾਨ ਛੱਡ ਕੇ ਦੌੜ ਗਿਆ ਹੈ। ਉਹਨਾਂ ਨੇ ਜ਼ਕਰੀਆ ਖਾਨ ਨੇ ਹੋਰ ਫੌਜ ਲਾਹੌਰੋਂ ਸਮਦ ਖਾਂ ਫੌਜਦਾਰ ਨੂੰ ਦੇ ਕੇ ਭੇਜੀ। ਖਾਲਸਾ ਦਲ ਉਸ ਵੇਲੇ ਖੇਮ ਕਰਨ ਕੋਲ ਪਹੁੰਚ ਗਿਆ ਸੀ। ਇਹਨਾਂ ਦੇ ਪਿੱਛੇ ਇਹ ਸਾਰੀ ਜਿਸ ਤਰ੍ਹਾਂ ਅੱਗੇ ਦੋ ਕੁ ਵਾਰ ਆਪਾਂ ਵਿਚਾਰ ਕੀਤਾ ਕਿ ਜੋ ਸਿੰਘਾਂ ਦੀ ਡਿਊਟੀ ਲਾਈ ਹੁੰਦੀ ਸੀ ਖਬਰ ਰੱਖਣ ਦੀ, ਉਹ ਬਹੁਤ ਹੀ ਉੱਚ ਦਰਜੇ ਦੇ ਖਬਰ ਰੱਖਦੇ ਪੈਰ ਪੈਰ 'ਤੇ। ਉਹਨਾਂ ਖੇਮ ਕਰਨ ਆ ਕੇ ਖਾਲਸਾ ਦਲ ਨੂੰ ਖਬਰ ਦਿੱਤੀ ਕਿ ਲਾਹੌਰ ਤੋਂ ਹੋਰ ਫੌਜ ਜ਼ਕਰੀਆ ਖਾਨ ਨੇ ਭੇਜੀ ਹੈ ਅਤੇ ਪਹਿਲਾਂ ਵਾਲੀ ਵੀ ਜਿਹੜੀ ਬਚੀ ਇਹ ਮਿਲ ਕੇ ਤੁਹਾਡੇ ਮਗਰ ਆ ਰਹੇ ਹਨ। ਨਵਾਬ ਕਪੂਰ ਸਿੰਘ ਜੀ ਨੇ ਉੱਥੋਂ ਹੋਰ ਅੱਗੇ ਜਾ ਕੇ ਦੇਖਿਆ, ਇੱਕ ਜਗ੍ਹਾ ਚੁਣ ਲਈ ਜਿਹੜੀ ਕਿ ਉਹਨਾਂ ਲਈ ਬਹੁਤ ਲਾਭਦਾਇਕ ਸੀ। ਉੱਥੇ ਜਲਦੀ ਜਲਦੀ ਖਾਈਆਂ ਔਰ ਮੋਰਚੇ ਪੁੱਟੇ ਗਏ। ਜਿੱਧਰੋਂ ਮੁਗਲ ਫੌਜ ਨੇ ਆਉਣਾ ਸੀ ਉਸ ਪਾਸੇ ਬਿਲਕੁਲ ਰੜਾ ਮੈਦਾਨ ਸੀ। ਮੁਗਲ ਫੌਜ ਦੇ ਆਉਂਦਿਆਂ ਹੀ ਇਹਨਾਂ ਨੇ ਇੰਨੇ ਜ਼ੋਰ ਦੀ ਤੀਰਾਂ ਔਰ ਬੰਦੂਕਾਂ ਦੀ ਬਾਰਿਸ਼ ਕੀਤੀ ਕਿ ਉਹਨਾਂ ਦੇ ਪਹਿਲੇ ਹਮਲੇ ਵਿੱਚ ਹੀ ਹਜ਼ਾਰ ਆਦਮੀ ਤੋਂ ਜ਼ਿਆਦਾ ਮਾਰੇ ਗਏ। ਸਾਰਾ ਦਿਨ ਲੜਾਈ ਹੁੰਦੀ ਰਹੀ। ਇਹਨਾਂ ਨੇ ਮੋਰਚੇ ਪੁੱਟੇ ਹੋਏ ਸਨ ਔਰ ਖਾਲਸੇ ਸਨ ਉੱਧਰ ਰੜੇ ਮੈਦਾਨ ਵਿੱਚ ਅਤੇ ਮੁਗਲ ਸਨ। ਮੁਗਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਹ ਆਪਣੇ ਅੱਧੀ ਤੋਂ ਜ਼ਿਆਦਾ ਫੌਜ ਔਰ ਵੱਡੇ ਵੱਡੇ ਜਰਨੈਲ ਮਰਵਾ ਕੇ ਵਾਪਸ ਬਹੁਤ ਮਾੜੀ ਦਿਸ਼ਾ ਵਿੱਚ ਲਾਹੌਰ ਪਰਤ ਗਏ। ਇਹ ਉਹਨਾਂ ਦਿਨਾਂ ਦੀ ਗੱਲ ਜਦੋਂ ਕਿ ਖਾਲਸਾ ਸਿੱਖ ਹੋਣਾ ਜ਼ੁਰਮ ਸੀ ਅਤੇ ਸਿੱਖ ਹੋਣ ਦਾ ਸਜ਼ਾਏ ਮੌਤ ਸੀ, ਪਰ ਖਾਲਸਾ ਦਿਖਾ ਰਿਹਾ ਹੈ ਹੱਥ। ਹੁਣ ਇਸ ਤੋਂ ਬਾਅਦ ਜ਼ਕਰੀਆ ਖਾਨ ਕੀ ਕਰਦਾ ਹੈ, ਕਿਉਂਕਿ ਬਹੁਤ ਵੱਡੀ ਹਾਰ ਹੋਈ, ਉਸਦੇ ਚਾਰ ਵੱਡੇ ਜਿਹੜੇ ਜਨਰਲ ਸਨ ਦੋ ਮਾਰੇ ਗਏ, ਹੇਠਲੀਆਂ ਜਰਨੈਲਾਂ ਵਿੱਚੋਂ ਵੀ ਬਹੁਤ ਸਾਰੇ ਮਾਰੇ ਗਏ। ਹੁਣ ਜ਼ਕਰੀਆ ਖਾਨ ਦਾ ਅਗਲਾ ਸਟੈਪ ਕੀ, ਕੱਲ੍ਹ ਨੂੰ ਆਪਾਂ ਜੀ ਇਹ ਜੋ ਦੋ ਲੜਾਈਆਂ ਹੋਈਆਂ ਹੇਠਾਂ ਉੱਤੇ, ਇੱਕ ਬਾਸਰਕੇ ਦੀ ਬਾਰ ਵਿੱਚ ਜੰਗਲ ਵਿੱਚ ਔਰ ਦੂਸਰਾ ਖੇਮ ਕਰਨ ਦੇ ਲਾਗੇ, ਇਹਨਾਂ ਦੋਵਾਂ ਲੜਾਈਆਂ ਵਿੱਚ ਜ਼ਕਰੀਆ ਖਾਨ ਦੀ ਫੌਜ ਦਾ ਬਹੁਤ ਵੱਡਾ ਨੁਕਸਾਨ ਹੋਇਆ। ਉਸਦੇ ਤਿੰਨ ਟੌਪ ਦੇ ਜਨਰਲ ਜਿਹੜੇ ਸਨ ਉਹ ਮਾਰੇ ਗਏ ਔਰ ਫੌਜ ਦੀ ਬਹੁਤ ਬਰਬਾਦੀ ਹੋਈ। ਹੁਣ ਉਸਨੂੰ ਕੁਝ ਸੁੱਝਦਾ ਨਹੀਂ ਕਿ ਇਹਨਾਂ ਸਿੱਖਾਂ ਨੂੰ ਪਿੰਡਾਂ ਚੋਂ, ਸ਼ਹਿਰਾਂ ਦੇ ਗਲੀ ਮੁਹੱਲਿਆਂ, ਹਰ ਇੱਕ ਜਗ੍ਹਾ ਤੋਂ ਕੱਢ ਦਿੱਤਾ ਹੈ। ਹੁਣ ਕੀ ਕੀਤਾ ਸੀ ਖਾਲਸੇ ਨੇ ਕਿ ਆਪਣੇ ਪਰਿਵਾਰ ਸ਼ੰਭਾ ਵਿੱਚ, ਚੱਲਾ ਵਿੱਚ ਜਾਂ ਰਾਜਸਥਾਨ ਦੇ ਇਲਾਕੇ ਵਿੱਚ ਭੇਜ ਦਿੱਤੇ ਸਨ ਔਰ ਸਿੰਘ ਜਥਾ ਜਥਿਆਂ ਵਿੱਚ ਦੇ ਰੂਪ ਵਿੱਚ ਲੁਕ ਛਿਪ ਕੇ ਪੰਜਾਬ 'ਚ ਰਹਿੰਦੇ, ਦਿਨੇ ਉਦੋਂ ਚੱਲਾਂ ਬਹੁਤ ਹੁੰਦੀਆਂ ਸਨ ਉਹਨਾਂ ਵਿੱਚ ਰਹਿਣਾ, ਜੰਗਲ ਨੂੰ ਹੀ ਚੱਲਾਂ ਕਹਿੰਦੇ, ਜਿਹਦੇ ਵਿੱਚ ਦਰਖਤ ਵੀ ਔਰ ਕਾਨੇ ਹੁੰਦੇ ਸਨ। ਜ਼ਕਰੀਆ ਖਾਨ ਨੇ ਆਪਣੇ ਫੌਜ ਦੇ ਜੋ ਰਹਿੰਦੇ ਮੁਖੀ ਸੀ ਉਹਨਾਂ ਨੂੰ ਬੁਲਾਇਆ ਔਰ ਜਿੰਨੇ ਧਾਰਮਿਕ ਆਗੂ ਸੀ ਉਹਨਾਂ ਨੂੰ ਵੀ ਔਰ ਪੁੱਛਿਆ ਕਿ ਇਹਨਾਂ ਸਿੱਖਾਂ ਦਾ ਕੀ ਕੀਤਾ ਜਾਵੇ, ਇਹਨਾਂ ਨੇ ਮੇਰੀ ਨੀਂਦ ਆਰਾਮ ਕਰ ਛੱਡੀ ਕਿ ਇਹਨਾਂ ਨੂੰ ਘਰੋਂ ਬਾਹਰੋਂ ਕੱਢ ਦਿੱਤਾ। ਇਹਨਾਂ ਦੇ ਸਿਰਾਂ ਦੇ ਮੁੱਲ ਰੱਖੇ, 100 ਮਾਰਦੇ ਹਾਂ ਤੇ 200 ਹੋਰ ਤਿਆਰ ਹੋ ਜਾਂਦੇ, ਇਹਨਾਂ ਦਾ ਔਰ ਜੋ ਪਿਛਲੇ 2 ਦਿਨਾਂ ਵਿੱਚ ਨੁਕਸਾਨ ਹੋਇਆ ਐਡਾ ਵੱਡਾ, ਕੀ ਆਪਾਂ ਹੋਰ ਕੀ ਕਰ ਸਕਦੇ ਹਾਂ। ਲਾਹੌਰ ਦਾ ਸਭ ਤੋਂ ਵੱਡਾ ਕਾਜ਼ੀ ਅਬਦੁਲ ਰਹਿਮਾਨ ਸੀ, ਉਸਨੇ ਸਲਾਹ ਦਿੱਤੀ ਕਿ ਅੰਮ੍ਰਿਤਸਰ ਵਿੱਚ ਜੋ ਸਿੱਖਾਂ ਦੇ ਗੁਰੂਆਂ ਨੇ ਤਲਾਬ ਬਣਾਇਆ ਜਿਸ ਨੂੰ ਸਰੋਵਰ ਆਖਦੇ, ਉਹ ਆਬੇ ਹਯਾਤ ਦਾ ਮਤਲਬ ਹੁੰਦਾ ਕਿ ਮੁਕਤ ਕਰਨ ਵਾਲਾ ਜਲ ਹੈ, ਉੱਥੇ ਇਹ ਇਸ਼ਨਾਨ ਕਰਦੇ ਤੇ ਉੱਥੋਂ ਇਹਨਾਂ ਨੂੰ ਇੰਨੀ ਤਾਕਤ ਮਿਲਦੀ ਕਿ ਆਪਣੀ ਐਡੀ ਵੱਡੀ ਤਾਕਤ ਦੇ ਸਾਹਮਣੇ ਇਹ ਬਿਲਕੁਲ ਡੋਲਦੇ ਨਹੀਂ, ਸਗੋਂ ਨਿਡਰ ਹੋ ਕੇ ਆਪਣੇ ਨਾਲ ਟਾਕਰੇ ਕਰਦੇ। ਅਤੇ ਉਸ ਸਰੋਵਰ ਵਿੱਚ ਨਹਾਉਣਾ ਇਹਨਾਂ ਦਾ ਬੰਦ ਕਰ ਦਿੱਤਾ ਜਾਵੇ, ਇਹ ਆਪਣੇ ਆਪ ਕਮਜ਼ੋਰ ਹੋ ਜਾਣਗੇ ਅਤੇ ਫਿਰ ਆਪਣੇ ਲਈ ਇਹਨਾਂ ਦਾ ਖਾਤਮਾ ਕਰਨਾ ਸੌਖਾ ਹੋ ਜਾਵੇ। ਫੌਜ ਦੇ ਜਰਨੈਲਾਂ ਨੇ ਆਪਣੀ ਵਾਹ ਲਾ ਕੇ ਦੇਖ ਰੱਖੀ ਸੀ, ਸਾਰੇ ਇਸ ਸਲਾਹ ਨਾਲ ਸਹਿਮਤ ਹੋਏ। ਜ਼ਕਰੀਆ ਖਾਨ ਨੇ ਅਬਦੁਲ ਰਹਿਮਾਨ ਨੂੰ ਕਿਹਾ ਕਿ ਫਿਰ ਇਸ ਕੰਮ ਦੀ ਜ਼ਿੰਮੇਵਾਰੀ ਤੁਸੀਂ ਲਓ। ਅਬਦੁਲ ਰਹਿਮਾਨ ਨੇ ਆਪਣੇ ਕਿਹਾ ਕਿ ਠੀਕ ਹੈ, ਮੇਰੇ ਨਾਲ ਬਹੁਤ ਸਾਰੀ ਫੌਜ ਅੰਮ੍ਰਿਤਸਰ ਭੇਜੋ। ਜ਼ਕਰੀਆ ਖਾਨ ਨੇ ਬਹੁਤ ਵੱਡੀ ਫੌਜ ਦਾ ਦਸਤਾ ਅਬਦੁਲ ਰਹਿਮਾਨ ਦੇ ਨਾਲ ਅੰਮ੍ਰਿਤਸਰ ਭੇਜਿਆ। ਔਰ ਫੌਜ ਨੇ ਜਾ ਕੇ ਪਹਿਲਾਂ ਸਾਰੇ ਸ਼ਹਿਰ ਨੂੰ ਘੇਰ ਲਿਆ, ਫਿਰ ਜਿੰਨੇ ਰਸਤੇ ਦਰਬਾਰ ਸਾਹਿਬ ਨੂੰ ਜਾਂਦੇ ਸਨ ਉਹਨਾਂ ਨੂੰ ਇਹ ਸੀ ਕਿ ਰਾਤ ਬਰਾਤੇ ਆ ਕੇ ਸਿੱਖ ਇਸ਼ਨਾਨ ਕਰ ਜਾਂਦੇ ਹਨ। ਜਿੰਨੇ ਰਸਤੇ ਦਰਬਾਰ ਸਾਹਿਬ ਨੂੰ ਜਾਂਦੇ ਸਨ ਸਾਰਿਆਂ ਰਸਤਿਆਂ 'ਤੇ ਫੌਜ ਨੇ ਚੌਂਕੀਆਂ ਉਸਾਰ ਲਈਆਂ ਔਰ ਬਹੁਤ ਕਰੜਾ ਪਹਿਰਾ ਰਾਤ ਦਿਨੇ ਦਾ ਲਾ ਦਿੱਤਾ। ਥੋੜ੍ਹੇ ਦਿਨ ਬੀਤ ਗਏ ਇੰਨੇ ਕਰੜੇ ਪਹਿਰੇ ਵਿੱਚ, ਕੋਈ ਸਿੰਘ ਇਸ਼ਨਾਨ ਕਰਨ ਆਇਆ। ਅਬਦੁਲ ਰਹਿਮਾਨ ਨੇ ਕਿਹਾ ਕਿ ਇਹ ਸਿੱਖ ਆਪਣੇ ਨਾਂ ਦੇ ਨਾਲ ਸ਼ੇਰ ਲਿਖਦੇ ਹਨ, ਜੇ ਐਡੇ ਵੱਡੇ ਸ਼ੇਰ ਹਨ ਤਾਂ ਮੇਰੀ ਹਾਜ਼ਰੀ ਵਿੱਚ ਆ ਕੇ ਸਰੋਵਰ ਵਿੱਚ ਨਹਾਉਣ। ਇਹ ਖਬਰ ਕਿਸੇ ਨੇ ਨਵਾਬ ਕਪੂਰ ਸਿੰਘ ਜੀ ਪਾਸ ਪਹੁੰਚਾਈ। ਉਹਨਾਂ ਨੇ ਕੁਝ ਸਿੰਘਾਂ ਦੀ ਡਿਊਟੀ ਲਾਈ ਨਵਾਬ ਕਪੂਰ ਸਿੰਘ ਜੀ ਨੇ, ਕਿ ਭਾਵੇਂ ਸੀਸ ਵੀ ਦੇਣੇ ਪੈਣ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ। ਸਿੰਘ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਘੋੜਿਆਂ ਤੋਂ ਚਾਰ ਪੰਜ ਸਿੰਘ ਹਰਿਮੰਦਰ ਸਾਹਿਬ ਪਹੁੰਚ ਗਏ, ਇਸ਼ਨਾਨ ਕੀਤਾ ਔਰ ਇਸ਼ਨਾਨ ਕਰਕੇ ਨਿਕਲਦੇ ਸਮੇਂ ਉੱਚੀ ਉੱਚੀ ਜੈਕਾਰੇ ਜੈਕਾਰੇ ਲਾਏ, ਬੋਲੇ ਸੋ ਨਿਹਾਲ। ਔਰ ਉਹ ਇੰਨੇ ਜੋਸ਼ ਭਰੇ ਜੈਕਾਰੇ ਕਿ ਸਾਰੇ ਜੋ ਫੌਜੀ ਪਹਿਰੇਦਾਰ ਸਨ ਉਹ ਸਾਰੇ ਉਹਨਾਂ ਦੇ ਮਗਰ ਦੌੜੇ ਘੋੜਿਆਂ 'ਤੇ। ਅੰਮ੍ਰਿਤਸਰ ਦੇ ਬਾਹਰ ਡੇਰਾ ਬਾਬਾ ਨਾਨਕ ਵਾਲੀ ਸਾਈਡ 'ਤੇ ਇੱਕ ਚੱਲ ਵਿੱਚ ਨਵਾਬ ਕਪੂਰ ਸਿੰਘ ਜੀ ਆਪਣੇ ਜਥੇ ਨਾਲ ਸਨ। ਉਹਨਾਂ ਨੂੰ ਸਿੰਘਾਂ ਨੂੰ ਦੱਸਿਆ ਹੋਇਆ ਸੀ ਕਿ ਤੁਸੀਂ ਇਸ਼ਨਾਨ ਕਰਕੇ ਇੱਥੇ ਆ ਜਾਣ। ਉਹ ਸਿੰਘ ਉੱਥੇ ਪਹੁੰਚ ਗਏ, ਮਗਰ ਹੀ ਇਹ ਫੌਜ ਮੁਗਲਾਂ ਦੀ, ਜਦੋਂ ਇਹਨਾਂ ਨੇ ਦੇਖਿਆ ਕਿ ਉਹ ਚਾਰ ਪੰਜ ਸਿੰਘ ਨਹੀਂ ਉੱਥੇ ਬਹੁਤ ਕਈ ਸੌ ਸਿੰਘਾਂ ਦਾ ਜਥਾ ਹੈ, ਤਾਂ ਦੋਵਾਂ ਪਾਸਿਆਂ ਤੋਂ ਲੜਾਈ ਸ਼ੁਰੂ ਹੋਈ। ਸਿੰਘਾਂ ਨੂੰ ਖਬਰ ਹੋ ਗਈ ਕਿ ਅਬਦੁਲ ਰਹਿਮਾਨ ਜਿਸ ਨੇ ਇਹ ਕੰਮ ਕੀਤਾ ਹੈ, ਹਰਿਮੰਦਰ ਸਾਹਿਬ ਵਿੱਚ ਸਾਡਾ ਜਾਣਾ ਰੋਕਿਆ ਹੈ, ਕਿ ਉਹ ਵੀ ਫੌਜ ਦੇ ਵਿੱਚ ਹੈ। ਉਹਨਾਂ ਨੇ ਕਮਾਲ ਦੀ ਸੂਹ ਸੀ, ਝੱਟ ਸੂਹ ਕੱਢ ਲਏ ਕਿ ਉਹ ਕਿੱਥੇ ਹੈ। ਉਹ ਫੌਜ ਦੇ ਪਿਛਲੇ ਪਾਸੇ ਸੀ, ਉਸਨੂੰ ਲੱਭ ਕੇ ਅਤੇ ਉਸਨੂੰ ਪਾਰ ਬੁਲਾ ਦਿੱਤਾ। ਉਸ ਦਾ ਲੜਕਾ ਫੌਜ ਵਿੱਚ ਸੀ, ਉਹ ਆਇਆ ਉਸ ਪਾਸੇ, ਉਸਨੂੰ ਵੀ। ਇਸ ਫੌਜ ਦੇ ਬਹੁਤ ਸਾਰੇ ਫੌਜੀ ਮਾਰੇ ਗਏ, ਬਾਕੀ ਦੇ ਜਾਨਾਂ ਬਚਾ ਕੇ ਦੌੜ ਕੇ। ਹੁਣ ਨਵਾਬ ਜ਼ਕਰੀਆ ਖਾਨ ਦੀ ਸੂਹੀਆ ਪੁਲਿਸ ਨੇ ਉਸਨੂੰ ਖਬਰ ਦਿੱਤੀ ਕਿ ਨਵਾਬ ਕਪੂਰ ਸਿੰਘ ਨੇ ਤੁਹਾਨੂੰ ਖਤਮ ਕਰਨ ਲਈ ਕਿ ਜ਼ਕਰੀਆ ਖਾਨ ਨੂੰ ਖਤਮ ਕਰਨ ਲਈ ਕਈ ਸਿੰਘ ਭੇਸ ਬਦਲਾ ਕੇ ਭੇਜੇ ਹੋਏ ਹਨ ਲਾਹੌਰ ਵਿੱਚ ਅਤੇ ਉਹ ਤੁਹਾਡੀ ਪੈੜ ਰੱਖਦੇ ਹਨ। ਇਹ ਸੁਣ ਕੇ ਜ਼ਕਰੀਆ ਖਾਨ ਘਬਰਾ ਗਿਆ ਔਰ ਬਹੁਤ ਦਿਨ ਕਿਲ੍ਹੇ ਚੋਂ ਬਾਹਰ ਨਹੀਂ ਆਇਆ, ਜਿਸ ਕਰਕੇ ਸਾਰੇ ਸ਼ਹਿਰ ਵਿੱਚ ਵੀ ਅਫੜਾ ਦਫੜੀ ਮੱਚ ਗਈ। ਕੁਛ ਹੌਲੀ ਹੌਲੀ ਖਬਰ ਬਾਹਰ ਆ ਗਈ, ਫਿਰ ਉਸਨੇ ਬਹੁਤ ਕਰੜੇ ਪਹਿਰੇ ਵਿੱਚ ਕਿਲ੍ਹੇ ਤੋਂ ਬਾਹਰ ਆਇਆ ਔਰ ਇਸ ਤੋਂ ਅੱਗੇ ਕੀ ਹੁੰਦਾ ਹੈ ਜੀ। ਜ਼ਕਰੀਆ ਖਾਨ ਲਾਹੌਰ ਦਾ ਗਵਰਨਰ, ਉਸਦੀ ਬਹੁਤ ਫੌਜ ਦਾ ਬਹੁਤ ਨੁਕਸਾਨ ਖਾਲਸੇ ਦੇ ਹੱਥੋਂ ਹੋਇਆ, ਵੱਡੇ ਜਰਨੈਲ ਮਾਰੇ ਗਏ ਔਰ ਉਸਨੂੰ ਇਹ ਵੀ ਖਬਰ ਮਿਲੀ ਉਸਦੇ ਸੂਈਆਂ ਕੋਲੋਂ ਕਿ ਨਵਾਬ ਕਪੂਰ ਸਿੰਘ ਨੇ ਕੁਝ ਸਿੰਘ ਭੇਸ ਬਦਲਾ ਕੇ ਜ਼ਕਰੀਆ ਖਾਨ ਦੇ ਪਿੱਛੇ ਲਾਏ ਹੋਏ ਹਨ। ਬਹੁਤ ਘਬਰਾ ਗਿਆ, ਪੁਲਿਸ ਦੇ ਫੌਜ ਦੇ ਮੁਖੀਆਂ ਦੀ ਮੀਟਿੰਗ ਬੁਲਾਈ ਗਈ। ਇਸ ਵਾਰ ਕਾਜ਼ੀਆਂ ਨੂੰ ਨਹੀਂ ਬੁਲਾਇਆ ਗਿਆ, ਕੋਈ ਰਾਹ ਨਹੀਂ ਦਿਸਦਾ ਕਿ ਇਹਨਾਂ ਨਾਲ ਸਿੱਖਾਂ ਨਾਲ ਕਿਸ ਤਰ੍ਹਾਂ ਇਹਨਾਂ ਨੂੰ ਹਰਾਇਆ ਜਾਵੇ। ਹੁਣ ਸਾਰਾ ਧਿਆਨ ਨਵਾਬ ਕਪੂਰ ਸਿੰਘ 'ਤੇ ਹੁੰਦਾ ਹੈ ਜ਼ਕਰੀਆ ਖਾਨ ਦਾ। ਉਹ ਉਸਦੀ ਫੌਜ ਦਾ ਜੋ ਸਭ ਤੋਂ ਵੱਡਾ ਕਮਾਂਡਰ ਸਮਦ ਖਾਨ, ਉਸਨੂੰ ਬਹੁਤ ਵੱਡੀ ਫੌਜ ਦੇ ਕੇ ਅਤੇ ਨਵਾਬ ਕਪੂਰ ਸਿੰਘ ਨੂੰ ਲੱਭ ਕੇ ਅਤੇ ਉਸਨੂੰ ਖਤਮ ਕਰ ਦੇਣ ਲਈ ਭੇਜਦਾ ਹੈ। ਪਤਾ ਲੱਗ ਜਾਂਦਾ ਹੈ ਕਿ ਖਾਲਸੇ ਕਿੱਥੇ ਹੈ, ਨਵਾਬ ਕਪੂਰ ਸਿੰਘ ਕਿੱਥੇ ਹੈ। ਲੜਾਈ ਹੁੰਦੀ ਹੈ ਪਰ ਖਾਲਸੇ ਕੋਲ ਹਥਿਆਰ ਥੋੜ੍ਹੇ ਹਨ, ਇਹਨਾਂ ਕੋਲ ਬਹੁਤ ਖਜ਼ਾਨਾ ਹੈ ਪਿੱਛੇ, ਸਰਕਾਰ ਦਾ ਖਜ਼ਾਨਾ ਹਥਿਆਰਾਂ ਦਾ। ਪਹਿਲਾਂ ਤਾਂ ਖਾਲਸੇ ਨੇ ਬਹੁਤ ਨੁਕਸਾਨ ਕੀਤਾ ਮੁਗਲਾਂ ਦੀ ਫੌਜ ਦਾ, ਪਰ ਲੜਾਈ ਲਮਕ ਗਈ ਥੋੜ੍ਹੀ। ਜੋ ਸਿੰਘ ਖਬਰ ਪਹੁੰਚਾਊ ਸਿੰਘਾਂ ਨੇ ਨਵਾਬ ਕਪੂਰ ਸਿੰਘ ਨੂੰ ਖਬਰ ਦਿੱਤੀ ਕਿ ਜ਼ਕਰੀਆ ਖਾਨ ਨੇ ਗੜੀ ਸੈਦ ਖਾਂ ਵਿੱਚ ਬਹੁਤ ਸਾਰਾ ਗੋਲੀ ਸਿੱਕਾ ਜਮ੍ਹਾਂ ਕੀਤਾ ਹੋਇਆ ਹੈ ਅਤੇ ਉੱਥੇ ਸੈਦ ਖਾਨ ਨੂੰ ਬਿਠਾਇਆ ਹੋਇਆ ਜਰਨੈਲ ਨੂੰ, ਅਤੇ ਉਸਨੂੰ ਹੁਕਮ ਹਨ ਕਿ ਜਦੋਂ ਹੀ ਤੈਨੂੰ ਸਮਦ ਖਾਨ ਦਾ ਸੁਨੇਹਾ ਮਿਲੇ ਕਿ ਪਤਾ ਲੱਗ ਗਿਆ ਹੈ ਸਿੰਘ ਕਿੱਥੇ ਹਨ, ਅਤੇ ਤੂੰ ਉਸੇ ਵੇਲੇ ਜਾ ਕੇ ਅਤੇ ਸਮਦ ਖਾਨ ਦੀ ਫੌਜ ਨਾਲ ਮਿਲਣਾ ਹੈ। ਇਹ ਸਿੰਘਾਂ ਨੇ ਨਵਾਬ ਕਪੂਰ ਸਿੰਘ ਨੂੰ ਆ ਕੇ ਖਬਰ ਦੱਸੀ ਕਿ ਸੈਦ ਖਾਨ ਗੜੀ ਸੈਦ ਖਾਨ ਵਿੱਚ ਉਡੀਕ ਕਰ ਰਿਹਾ ਹੈ ਕਿ ਕਦੋਂ ਸਮਦ ਖਾਨ ਦਾ ਸੁਨੇਹਾ ਜਾਵੇ। ਨਵਾਬ ਕਪੂਰ ਸਿੰਘ ਨੇ ਹੈਰਾਨ ਕਰਨ ਵਾਲੀਆਂ ਗੱਲਾਂ ਜੀ, ਹੈਰਾਨ ਕਰਨ ਵਾਲੀਆਂ ਨਹੀਂ, ਹੈ ਹੀ ਹੈਰਾਨ ਕਰਨ ਵਾਲੀਆਂ। ਨਵਾਬ ਕਪੂਰ ਸਿੰਘ ਨੇ ਜਥੇ ਨੂੰ ਦੋ ਹਿੱਸਿਆਂ 'ਚ ਵੰਡਿਆ। ਬਹੁਤਾ ਜਥਾ ਆਪਣੇ ਕੋਲ ਰੱਖਿਆ ਅਤੇ ਕੁਝ ਸਿੰਘਾਂ ਨੂੰ ਮੁਗਲਾਂ ਦਾ ਭੇਸ ਬਦਲਾ ਕੇ ਚਾਰ ਪੰਜ ਸਿੰਘਾਂ ਨੂੰ, ਮੁਗਲਾਂ ਦਾ ਭੇਸ ਬਦਲਾ ਕੇ ਉਹਨਾਂ ਨੂੰ ਗੜੀ ਸੈਦ ਖਾਨ ਵਿੱਚ ਭੇਜਿਆ ਅਤੇ ਨਾਲ ਹੋਰ ਖਾਲਸੇ ਦਾ ਇੱਕ ਜਥਾ ਉਹਨਾਂ ਦੇ ਪਿੱਛੇ ਰਿਹਾ। ਸਲਾਹ ਬਣਾਈ ਗਈ ਸੀ ਅਤੇ ਉਸੇ ਤਰ੍ਹਾਂ ਹੋਇਆ। ਨਵਾਬ ਕਪੂਰ ਸਿੰਘ ਨੇ ਇਹਨਾਂ ਨੂੰ ਸਮਝਾਇਆ ਸੀ, ਇਹਨਾਂ ਸਿੰਘਾਂ ਨੇ ਮੁਗਲਾਂ ਦਾ ਭੇਸ ਵਟਾਇਆ ਹੋਇਆ ਸੀ। ਜਾ ਕੇ ਕਹਿਣ ਲੱਗੇ ਕਿ ਸਮਧ ਖਾਨ ਨੇ ਸਿੰਘਾਂ ਨੂੰ ਲੱਭ ਲਿਆ ਹੈ ਅਤੇ ਉਹਨਾਂ ਨੂੰ ਘੇਰਾ ਪਾਇਆ ਹੋਇਆ ਹੈ ਅਤੇ ਸਮਧ ਖਾਨ ਨੇ ਸਾਨੂੰ ਭੇਜਿਆ ਹੈ ਕਿ ਤੁਸੀਂ ਸਾਰੀ ਫੌਜ ਲੈ ਕੇ ਜਲਦੀ ਨਾਲ ਪਹੁੰਚੋ, ਆਪ ਵੀ ਅਤੇ ਫੌਜ ਵੀ ਸਾਰੀ। ਸੈਦ ਖਾਂ ਉਸੇ ਵੇਲੇ ਆਪਣੀ ਸਾਰੀ ਫੌਜ ਲੈ ਕੇ ਥੋੜ੍ਹੇ ਜਿਹੇ ਪਹਿਰੇਦਾਰ ਪਿੱਛੇ ਰਹਿਣ ਦਿੱਤੇ, ਸਾਰੀ ਫੌਜ ਲੈ ਕੇ ਸਮਧ ਖਾਨ ਵੱਲ ਤੁਰ ਪਿਆ। ਇੰਨੇ ਚਿਰ ਨੂੰ ਨਵਾਬ ਕਪੂਰ ਸਿੰਘ ਨੇ ਇਹਨਾਂ ਪੰਜਾਂ ਸਿੰਘਾਂ ਦੇ ਨਾਲ ਇੱਕ ਹੋਰ ਜਥਾ ਜੋ ਭੇਜਿਆ ਲੁਕਿਆ ਹੋਇਆ ਸੀ। ਜਦੋਂ ਸੈਦ ਖਾਂ ਤੁਰ ਗਿਆ ਗੜੀ 'ਚੋਂ ਤਾਂ ਉਸ ਜਥੇ ਨੇ ਹਮਲਾ ਕਰਕੇ ਗੜੀ 'ਚੋਂ ਸਾਰਾ ਗੋਲੀ ਸਿੱਕਾ ਆਪਣੇ ਹਵਾਲੇ ਕਰ ਲਿਆ ਔਰ 100 ਊਠ ਅਤੇ ਘੋੜੇ ਉੱਥੋਂ ਹੀ ਕਿਲ੍ਹੇ ਵਿੱਚੋਂ ਉਹਨਾਂ ਦੇ ਹੀ ਲੈ ਕੇ ਉਹਨਾਂ 'ਤੇ ਲੱਦ ਕੇ ਔਰ ਨਵਾਬ ਕਪੂਰ ਸਿੰਘ ਪਾਸ ਲਏ ਔਰ ਇਹ ਲੜਾਈ ਫਿਰ ਖਾਲਸੇ ਦੇ ਹੱਕ ਵਿੱਚ ਰਹੀ। ਹੁਣ ਖਬਰ ਪਹੁੰਚਾਊ ਸਿੰਘਾਂ ਨੇ ਖਬਰ ਪਤਾ ਕਰ ਲਿਆ ਸੀ ਕਿ ਭਾਈ ਮਨੀ ਸਿੰਘ ਨੂੰ ਇੰਨੇ ਤਸੀਹੇ ਦੇ ਦੇ ਕੇ ਸ਼ਹੀਦ ਕਰਨ ਵਾਲਾ ਇਹੀ ਸਮਧ ਖਾਨ ਸੀ ਔਰ ਇਸ ਨੂੰ ਬਹੁਤ ਹੰਕਾਰ ਸੀ ਕਿ ਸਿੱਖਾਂ ਨੂੰ ਖਤਮ ਕਰਨਾ, ਜ਼ਕਰੀਆ ਖਾਨ ਦਾ ਵੀ ਪਿੱਛੇ। ਇਹ ਵਾਪਸ ਜ਼ਕਰੀਆ ਖਾਨ ਦਾ ਇਸ ਨੂੰ ਹੁਕਮ ਸੀ ਕਿ ਤੂੰ ਵਾਪਸ ਨਹੀਂ ਆਉਣਾ, ਤੈਨੂੰ ਹੋਰ ਫੌਜ ਔਰ ਗੋਲੀ ਸਿੱਕਾ ਪਹੁੰਚਦਾ ਰਹੂ, ਤੂੰ ਸਿੰਘਾਂ ਦਾ ਪਿੱਛਾ ਕਰਦੇ ਰਹਿਣਾ। ਨਵਾਬ ਕਪੂਰ ਸਿੰਘ ਨੂੰ ਉਹਨਾਂ ਦੇ ਖਬਰ ਪਹੁੰਚਾਊ ਸਿੰਘਾਂ ਨੇ ਦੱਸਿਆ ਕਿ ਸਮਧ ਖਾਂ ਆਪ ਨਹੀਂ ਅੱਗੇ ਹੁੰਦਾ, ਅੱਗੇ ਮੁਗਲਾਂ ਦੀ ਫੌਜ ਹੁੰਦੀ ਅਤੇ ਉਹ ਇਸ ਫੌਜ ਤੋਂ ਲੜਾਈ ਬਿਮਾਰੀ ਦਾ ਬਹਾਨਾ ਬਣਾ ਕੇ ਫੌਜ ਤੋਂ 3 ਮੀਲ ਪਿੱਛੇ ਰਹਿੰਦਾ ਹੈ ਪਾਲਕੀ ਵਿੱਚ ਬੈਠਾ ਕਿ ਮੈਂ ਬਿਮਾਰ ਹਾਂ। ਨਵਾਬ ਕਪੂਰ ਸਿੰਘ ਨੂੰ ਇਹ ਖਬਰ ਪਹੁੰਚ ਗਈ। ਉਸਨੇ ਫਿਰ ਇੱਕ ਜਥਾ ਆਪਣੇ ਨਾਲ ਲਿਆ ਔਰ ਬਾਕੀ ਜਥੇ ਨੂੰ ਕਿਹਾ ਕਿ ਤੁਸਾਂ ਮੁਗਲਾਂ 'ਤੇ ਹਮਲਾ ਕਰਨਾ ਹੈ, ਕਿਉਂਕਿ ਪਿੱਛਾ ਕਰ ਰਹੇ ਸਨ, ਰੁਕੇ ਹੋਏ ਸਨ। ਨਵਾਬ ਕਪੂਰ ਸਿੰਘ ਨੇ ਵੱਡੇ ਜਥੇ ਨੂੰ ਕਿਹਾ ਕਿ ਤੁਸੀਂ ਮੁਗਲਾਂ 'ਤੇ ਹਮਲਾ ਕਰਨਾ ਔਰ ਲੜਾਈ ਜਦੋਂ ਸ਼ੁਰੂ ਹੋ ਗਈ ਤਾਂ ਤੁਸੀਂ ਪਿਛਾਂ ਹਟਦੇ ਜਾਣਾ ਅਤੇ ਹੌਲੀ ਹੌਲੀ ਦੌੜ ਜਾਣਾ। ਉਹਨਾਂ ਨੂੰ ਲੱਗੇ ਕਿ ਖਾਲਸਾ ਮੈਦਾਨ 'ਚੋਂ ਦੌੜ ਗਿਆ ਹੈ, ਉਹ ਤੁਹਾਡਾ ਪਿੱਛਾ ਕਰਨਗੇ। ਇਸੇ ਤਰ੍ਹਾਂ ਹੋਇਆ, ਵੱਡੇ ਜਥੇ ਨੇ ਹਮਲਾ ਕੀਤਾ ਔਰ ਫਿਰ ਹੌਲੀ ਹੌਲੀ ਪਿੱਛੇ ਹੁੰਦਾ ਗਿਆ, ਮੁਗਲ ਉਹਨਾਂ ਦਾ ਪਿੱਛਾ ਕਰਦੇ ਦੂਰ ਨਿਕਲ ਗਏ। ਇੰਨੇ ਚਿਰ ਨੂੰ ਨਵਾਬ ਕਪੂਰ ਸਿੰਘ ਨੇ ਜੋ ਆਪਣੇ ਨਾਲ ਜਥਾ ਰੱਖਿਆ ਹੋਇਆ ਸੀ ਉਹ ਲੈ ਕੇ ਪਿੱਛੋਂ ਦੀ ਜਾ ਕੇ ਸਮਧ ਖਾਨ ਨੂੰ ਫੜ ਲਿਆ। ਜਦੋਂ ਕਿ ਮੁਗਲਾਂ ਦੀ ਸਾਰੀ ਫੌਜ ਬਹੁਤ ਦੂਰ ਜਾ ਚੁੱਕੀ ਸੀ ਔਰ ਉਸ ਨੂੰ ਜਿੰਦਾ ਫੜ ਕੇ ਉਸ 'ਤੇ ਇੱਕ ਹੱਥ ਵਿੱਚ ਇੱਕ ਰੱਸਾ ਪਾਇਆ ਗਿਆ, ਇੱਕ ਰੱਸਾ ਦੂਜੇ ਹੱਥ ਵਿੱਚ, ਇੱਕ ਰੱਸਾ ਪੈਰਾਂ ਵਿੱਚ, ਇੱਕ ਰੱਸਾ ਇੱਕ ਪੈਰ ਵਿੱਚ, ਇੱਕ ਰੱਸਾ ਇੱਕ ਪੈਰ ਵਿੱਚ, ਅਤੇ ਚਾਰੇ ਰੱਸੇ ਚੌਵਾਂ ਘੋੜਿਆਂ ਦੀਆਂ ਲੱਤਾਂ ਨਾਲ ਬੰਨ੍ਹ ਦਿੱਤੇ ਔਰ ਉਹਨਾਂ ਚੌਵਾਂ ਘੋੜਿਆਂ ਨੂੰ ਡਿਫਰੈਂਟ ਡਾਇਰੈਕਸ਼ਨਸ ਵਿੱਚ ਤੋਰਿਆ ਗਿਆ। ਇਸ ਤਰ੍ਹਾਂ ਉਸ ਨੂੰ ਉਸ 'ਤੇ ਪਾਪ ਦੀ ਸਜ਼ਾ ਦਿੱਤੀ ਗਈ। ਕੱਲ੍ਹ ਨੂੰ ਦੇਖਾਂਗੇ ਕਿ ਇਸ ਦੌਰ ਵਿੱਚ ਜਦੋਂ ਕਿ ਸਿੱਖ ਹੋਣਾ ਜ਼ੁਲਮ ਹੈ, ਅਤੇ ਉਸ ਜ਼ੁਲਮ ਦੀ ਸਜ਼ਾ ਕਤਲ ਮੌਤ ਹੈ, ਉਹਨਾਂ ਦਿਨਾਂ ਵਿੱਚ ਖਾਲਸਾ ਇਹ ਕੁਛ ਕਰ ਰਿਹਾ ਹੈ। ਕੱਲ੍ਹ ਨੂੰ ਦੇਖਾਂਗੇ ਕਿ ਜ਼ਕਰੀਆ ਖਾਨ ਨੂੰ ਕਾਬੂ ਕਰਨ ਲਈ ਨਵਾਬ ਕਪੂਰ ਸਿੰਘ ਕੀ ਸਕੀਮ ਬਣਾਉਂਦੇ ਜੀ। ਇਹ 1730ਵਾਂ ਦਹਾਕਾ ਹੈ, 1737-38 ਦੀ ਗੱਲ, ਕਿ ਇੱਕ ਪਾਸੇ ਤਾਂ ਉਸ ਵੇਲੇ ਸਾਰੇ ਪੰਥ ਦੇ ਜੋ ਰਹਿਬਰ ਹਨ, ਜਥੇਦਾਰ ਹਨ, ਨਵਾਬ ਕਪੂਰ ਸਿੰਘ ਜੀ, ਸਮਧ ਖਾਂ ਨੇ ਜਿਸਨੇ ਭਾਈ ਮਨੀ ਸਿੰਘ ਜੀ ਹੋਰਾਂ ਨੂੰ ਇਸ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ, ਕੱਲ੍ਹ ਆਪਾਂ ਦੇਖਿਆ ਸੀ ਕਿ ਉਸਦਾ ਖਾਲਸੇ ਦੇ ਹੱਥੋਂ ਕੀ ਹਸ਼ਰ ਹੁੰਦਾ ਹੈ। ਹੁਣ ਨਵਾਬ ਕਪੂਰ ਸਿੰਘ ਨੇ ਬਹੁਤ ਸਿੱਖ ਸੂਹੇ ਛੱਡੇ ਹੋਏ, ਜੋ ਜ਼ਕਰੀਆ ਖਾਨ ਦੇ ਦਿਨ ਬ ਦਿਨ ਦੀ ਖਬਰ ਰੱਖਦੇ ਹਨ। ਜ਼ਕਰੀਆ ਖਾਨ ਬੇਸ਼ੱਕ ਸਾਰੇ ਇਸ ਵੇਲੇ ਜ਼ਕਰੀਆ ਖਾਨ ਦੇ ਰਾਜ ਵਿੱਚ ਕੋਈ ਸਿੱਖ ਆਪਣੇ ਘਰਾਂ ਵਿੱਚ ਨਹੀਂ ਰਹਿ ਗਿਆ ਸੀ। ਸਾਰੇ ਪਰਿਵਾਰ ਚੱਲਾਂ, ਸ਼ੰਭਾਂ, ਜੰਗਲਾਂ ਜਾਂ ਰਾਜਸਥਾਨ ਦੇ ਰੇਤਾਂ 'ਚ, ਔਰ ਜੋ ਸਿੰਘਾਂ ਦੇ ਜਥੇ ਸੀ ਉਹ ਚੱਲਾਂ ਵਿੱਚ ਲੁਕ ਛਿਪ ਕੇ ਰਹਿੰਦੇ। ਨਵਾਬ ਕਪੂਰ ਸਿੰਘ ਜ਼ਕਰੀਆ ਖਾਨ ਦਾ ਦਿਨ ਬ ਦਿਨ ਦਾ ਖਬਰ ਰੱਖਦੇ, ਔਰ ਜ਼ਕਰੀਆ ਖਾਨ ਨੇ ਆਪਣੀ ਫੌਜ ਸਾਰੇ ਪੰਜਾਬ ਵਿੱਚ ਫਿਰਤੂ ਫੌਜ ਛੱਡੀ ਹੋਈ ਕਿ ਨਵਾਬ ਕਪੂਰ ਸਿੰਘ ਨੂੰ ਜਿੰਦਾ ਪਕੜ ਕੇ ਲਿਆਂਦਾ ਜਾਵੇ। ਜਦੋਂ ਸਰਕਾਰੀ ਸੂਹਿਆਂ ਨੇ ਜ਼ਕਰੀਆ ਖਾਨ ਨੂੰ ਦੱਸਿਆ ਕਿ ਨਵਾਬ ਕਪੂਰ ਸਿੰਘ ਨੇ ਬਹੁਤ ਸਿੱਖ ਭੇਸ ਬਦਲਾ ਕੇ ਲਾਹੌਰ ਵਿੱਚ ਭੇਜੇ ਹੋਏ ਹਨ, ਜੋ ਤੁਹਾਨੂੰ ਖਤਮ ਕਰਨਾ ਚਾਹੁੰਦੇ ਆ। ਇਹ ਸੁਣ ਕੇ ਜ਼ਕਰੀਆ ਖਾਨ ਜਿਸ ਮਹਿਲ ਵਿੱਚ ਰਹਿੰਦਾ ਸੀ ਉਸਦਾ ਨਾਮ ਬੇਗਮਪੁਰਾ ਸੀ, ਬੇਗਮਪੁਰਾ ਮਹਿਲ ਛੱਡ ਕੇ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਆ ਗਿਆ। ਉਸ ਕਿਲ੍ਹੇ ਵਿੱਚ ਹੀ ਹੁਣ ਮੀਟਿੰਗਾਂ ਹੁੰਦੀਆਂ ਮੰਤਰੀਆਂ ਦੀਆਂ, ਫੌਜ ਨਾਲ ਸਾਰੇ। ਇਸ ਕਿਲ੍ਹੇ 'ਚੋਂ ਨਿਕਲਦਾ ਨਹੀਂ ਹੈ ਬਾਹਰ, ਔਰ ਕਿਲ੍ਹੇ ਦੇ ਦਰਵਾਜ਼ੇ 'ਤੇ ਕਈ ਸੌ ਜਵਾਨਾਂ ਦਾ ਪਹਿਰਾ ਲਾ ਦਿੱਤਾ ਗਿਆ। ਫਿਰ ਇੱਕ ਦਿਨ ਸਿੱਖ ਖਬਰ ਪਹੁੰਚਾਉਣ ਨੇ ਆ ਕੇ ਦੱਸਿਆ ਨਵਾਬ ਕਪੂਰ ਸਿੰਘ ਨੂੰ ਕਿ ਅਗਲੇ ਸ਼ੁੱਕਰਵਾਰ ਨੂੰ ਜ਼ਕਰੀਆ ਖਾਨ ਨੇ ਸ਼ਾਹੀ ਮਸੀਤ ਜੋ ਲਾਹੌਰ ਦੀ ਹੈ ਉਸ ਵਿੱਚ ਨਮਾਜ਼ ਪੜ੍ਹਨਾ ਹੁਣ, ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਗੁਰਦੁਆਰਾ ਦੇਰਾ ਸਾਹਿਬ ਲਾਹੌਰ, ਗੁਰਦੁਆਰਾ ਸਾਹਿਬ ਦੇ ਨਾਲ ਹੀ ਸੜਕ ਦੇ ਦੂਜੇ ਪਾਸੇ ਸ਼ਾਹੀ ਕਿਲ੍ਹਾ ਹੈ, ਅਤੇ ਸ਼ਾਹੀ ਕਿਲ੍ਹੇ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਦੇ ਖੱਬੇ ਹੱਥ ਸ਼ਾਹੀ ਕਿਲ੍ਹਾ, ਅਤੇ ਗੁਰਦੁਆਰਾ ਸਾਹਿਬ ਦੇ ਖੱਬੇ ਹੱਥ ਸ਼ਾਹੀ ਕਿਲ੍ਹਾ ਔਰ ਸੱਜੇ ਪਾਸੇ वो मस्जिद है, किले बिचों निकल के उस मस्जिद विच आके नमाज पढ़नी है। ये सिंगा ने खबर कड ली, वो निकलता नहीं सी किले बिचों, पर ये दिन नियत किया गया। नवाब कपूर सिंह ने बहुत तरह के बस्त्र बनवाए हुए सन सिखां दे भेस बदलन वास्ते। उन्होंने तकरीबन 2000 सिंघां दे जत्थे नूं हरे रंग दे बस्त्र पवा दिते जो मुसलमान पहनते हैं, और दाड़े खुले तो उदों सिखां दे हुंदे ही सन, नाल केस भी खोल के पिछां नूं खिलार लै जिस तरह मुजाहिदीन हुंदे, और हत्थां विच हाथ विच अगले प्राणी दे एक झंडा दे दिता जिहड़ा मुसलमानी झंडा सी, चंद और तारा बने हुए, वो मुसलमानी झंडा है अगले सिंह कोल, और हुलिया मुजाहिदीन मुसलमाना वाला बस्त्र भी उही। ये रावी दे कंडे ते शंब विच छुपे हुए सन। इतों नवाब कपूर सिंह ने इस जथे नूं लाहौर लिया, और रस्ते विच लाहौर दियां गलियां विच भी अल्लाहु अकबर दे उच्ची उच्ची, अकबर दा मतलब हुंदा बहुत वड्डा, अल्लाहु अकबर कि अकाल पुरख बहुत वड्डा है। लाहौर दे सारी पब्लिक ये समझदी कि ये उच्च दे पीर दे मुरीद हन जो सिखां नाल युद्ध करन लई जकरिया खान पास आ रहे हन, जां सिखां नूं मार मुका के फतेह करके आ रहे हन जकरिया खान कोलों जगीरां लैण लई। शुक्रवार जिस समय जिहड़ा समां नियत सी जकरिया खान दा किले विच्चों निकल के मसीत विच आउणा, जिस समय जकरिया खान ने किले तो मसीत विच आउणा सी उस तो पहला ही ये जत्था मसीत दे दरवाजे दे बाहर पहुँच गया। हुण उडीक हो रही कि कदों जकरिया खान आवे, और सिंह सारे एक दूसरे तो काले कि परमात्मा मेरे कोलों ये सेवा लवे। नमाज पढ़न दा समा हो गया, जकरिया खान नहीं आया, नमाज पढ़ी गई वो नहीं आया। बाद विच पता लगा कि जकरिया खान नूं शक पै गया सी कि एक दरे सिंह ही ना होन, वो इन्ना भय पीत होया होया सी ते सनाह भेज दिता मसीत विच कि मेरी तबीयत एकदम खराब हो गई है, तैयार नहीं सकता। हुण नवाब कपूर सिंह ने जथे नूं वापस जान लई इशारा कीता, और नाल सोचिया कि हुण लाहौर आए हाँ तो कुछ धरती आसमान हिला जाइए इत्थों दा, और लाहौर दियां गलियां विच नंगियां तलवारां और 2000 सिंह बोले सो निहाल दे जकारिश छड़ते गलियां चों ने किसे दा जिन्ने चिर नूं फौज कट्ठी होना सी तैयार होना सी उन्ने चिर नूं ओह लाहौरों बाहर आके और इन्ने जोर दी जकारे छड़े बोले सो निहाल सत श्री अकाल कि सारे आसमान गूंज गए। फिर वो घोड़ियां ते चढ़ के मिंटां सकिंटां विच शाई माई हो गए। इस तो अगे फिर